ਇਹ ਅਗਲਾ ਸ਼ਬਦ ਪ੍ਰਾਰੰਭ ਹੋਇਆ ਚਾਰ ਚਾਰ ਅੰਕ ਆਉਣ ਤੋਂ ਬਾਅਦ ਅੱਗੇ ਪੰਜਵਾਂ ਸ਼ਬਦ ਪ੍ਰਾਰੰਭ ਕਰਦੇ ਹਨ। ਸੋ ਕਬੀਰ ਸਾਹਿਬ ਜੀ ਰੋਜ਼ ਹਰ ਰੋਜ਼ ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰਦੇ, ਕਿਰਿਆ ਕਰਦੇ, ਅੰਤਰ ਧਿਆਨ ਹੁੰਦੇ, ਫਿਰ ਪਰਮਾਤਮਾ ਸੰਬੰਧੀ ਸੋ ਸਤਸੰਗ ਕਰਦੇ, ਵਿਚਾਰ ਕਰਦੇ, ਕਥਾ ਹੁੰਦੀ। ਸੋ ਇੱਕ ਦਾਸੀ ਜੋ ਕਿਸੇ ਸ਼ਾਹੂਕਾਰ ਦੇ ਘਰੇ ਦਹੀਂ ਰਿੜਕਣ ਜਾਂਦੀ ਹੁੰਦੀ ਸੀ, ਉਹਦੇ ਅੰਦਰ ਪ੍ਰੇਮ ਭਾਵਨਾ ਹੋਣ ਕਰਕੇ ਉਹ ਵੀ ਰੋਜ਼ ਨਿਤਨੇਮ ਅਨੁਸਾਰ ਕਥਾ ਸੁਣਦੀ। ਕਥਾ ਸੁਣਦੀ ਤਾਂ ਕਥਾ ਦਾ ਭੋਗ ਦੇਰ ਨਾਲ ਪੈਂਦਾ, ਇਸ ਕਰਕੇ ਉਹ ਦੇਰ ਨਾਲ ਸ਼ਾਹ ਦੇ ਘਰ ਜਾਂਦੀ। ਉਹਦੇ ਘਰ ਦੇਰ ਨਾਲ ਜਾਣ ਕਰਕੇ ਰੋਜ਼ਾਨਾ ਹੀ ਕਹਿੰਦੇ ਝਿੜਕਾਂ ਖਾਣੀਆਂ ਪੈਂਦੀਆਂ, ਉਹਨੂੰ ਰੋਜ਼ ਝਿੜਕਾਂ ਖਾਂਦੀ। ਪਰ ਉਹ ਕਥਾ ਦੇ ਵਿਚਾਰ ਦੁਆਰਾ ਕਹਿੰਦੇ ਇੱਕ ਕੰਨੋਂ ਸੁਣਦੀ, ਦੂਜੇ ਕੰਨੋਂ ਕੱਢ ਦਿੰਦੀ, ਪਰ ਅੰਦਰ ਗੁੱਸਾ ਨਹੀਂ ਸੀ ਰੱਖਦੀ। ਇੱਕ ਦਿਨ ਉਹਨੇ ਆਪਣੀ ਸਾਰੀ ਜਿਹੜੀ ਸੀ ਵਿਵਸਥਾ ਮਨ ਦੀ ਕਬੀਰ ਜੀ ਨੂੰ ਦੱਸੀ, ਬੇਨਤੀ ਕੀਤੀ, ਮਹਾਰਾਜ ਸੋ ਮੇਰੀ ਰੋਜ਼ੀ ਪਰਾਏ ਵੱਸ ਹੈ ਅਤੇ ਮੈਂ ਰੋਜ਼ ਤੁਹਾਡੀ ਕਥਾ ਸੁਣ ਕੇ ਉਹਨਾਂ ਦੇ ਘਰੇ ਜਾ ਕੇ ਦਹੀਂ ਰਿੜਕਣ ਜਾਂਦੀ ਸੇਠਾਂ ਦੇ ਘਰੇ। ਹੁਣ ਦੇਰ ਦੇ ਹੋਣ ਕਰਕੇ ਉਹ ਰੋਜ਼ ਗੁੱਸੇ ਹੁੰਦੇ, ਆਪ ਕਿਰਪਾ ਕਰੋ ਕਥਾ ਦਾ ਭੋਗ ਛੇਤੀ ਪਾ ਦਿਆ ਕਰੋ ਤਾਂ ਕਿ ਆਨੰਦ ਮੈਂ ਲਈ ਜਾਇਆ ਕਰਾਂ ਨਾਲ, ਕਿਉਂਕਿ ਕਥਾ ਦੇ ਵਿੱਚੋਂ ਉੱਠਣ ਦਾ ਮੇਰਾ ਦਿਲ ਨਹੀਂ ਕਰਦਾ। ਇਹ ਗੱਲ ਸੁਣ ਕੇ ਕਬੀਰ ਜੀ ਨੇ ਕਥਾ ਦਾ ਭੋਗ ਜਲਦੀ ਪਾਉਣਾ ਸ਼ੁਰੂ ਕਰ ਦਿੱਤਾ। ਪਰ ਉਹਨੂੰ ਇਸ ਸ਼ਬਦ ਦੁਆਰਾ ਸਿੱਖਿਆ ਵੀ ਦਿੰਦੇ ਆ, ਜਿਸ ਤਰ੍ਹਾਂ ਤੂੰ ਪ੍ਰਤੱਖ ਦਹੀਂ ਸੋ ਤੌਲੇ ਵਿੱਚ ਪਾ ਕੇ ਰਿੜਕਦੀਆਂ ਨਾ ਵੱਡੇ ਭਾਂਡੇ 'ਚ, ਤੂੰ ਅੰਤਰੀਵ ਦੁੱਧ ਵੀ ਨਹੀਂ, ਸੋ ਜਿਹੜਾ ਹੁੰਦਾ ਅੰਤਰੀਵ ਦਹੀਂ ਵੀ ਜਿਹੜਾ ਹੈ ਨਾ ਰਿੜਕਿਆ ਕਰ, ਜਿਵੇਂ ਉਹ ਜੋ ਮੱਖਣ ਨਿਕਲਦਾ, ਇੱਧਰ ਵੀ ਇਉਂ ਰਾਮ ਦਾ ਨਾਮ ਜਪਣ ਨਾਲ ਮੱਖਣ ਨਿਕਲਦਾ, ਆਰਾਮ ਦਾ ਨਾਮ ਜਪਿਆ ਕਰ। ਤਾਂ ਉਹਨੂੰ ਵੀ ਸਮਝਾਉਂਦੇ ਆ, ਇਸ ਤਰ੍ਹਾਂ ਕਹਿੰਦੇ ਨੇ, ਜਾ ਕੇ ਨਿਗਮ ਦੂਧ ਕੇ ਠਾਟਾ, ਜਿਸ ਪਰਮੇਸ਼ਰ ਦੇ ਰਚੇ ਹੋਏ ਨਿਗਮ ਜਿਹੜੇ ਵੇਦ ਨੇ, ਇਹੀ ਦੁੱਧ ਦਾ ਠਾਟਾ ਭਾਵ ਖੀਰ ਸਮੁੰਦਰ ਹੈ ਭਾਈ। ਸਮੁੰਦ ਬਿਲੋਵਨ ਕਾ ਮਾਟਾ, ਜਿਵੇਂ ਦੈਵ ਸਗੋਂ ਦੇਵਤਿਆਂ ਦੈਂਤਾਂ ਦੇ ਬਿਲੋਵਨ ਹੁੰਦਾ ਰਿੜਕਣ ਨੂੰ ਪ੍ਰਤੱਖ, ਖੀਰ ਸਮੁੰਦਰ ਹੀ ਮੱਟੀ ਬਣਿਆ ਸੀ, ਭਾਵ ਜਿਹੜਾ ਤੌਲਾ ਹੁੰਦਾ ਵੱਡਾ ਭਾਂਡਾ ਜਿਨ੍ਹਾਂ ਨੇ ਦੇਖਿਆ ਪੁਰਾਣਿਆਂ ਨੇ, ਉਵੇਂ ਕਪਿਲ ਮੁਨੀ, ਗੌਤਮ ਮੁਨੀ ਆਦਿਕ, ਕਨਾਦ, ਜੈਮਨੀ, ਪਤੰਜਲ ਆਦਿਕ ਰਿਸ਼ੀਆਂ ਦੇ ਰਿੜਕਣ ਨੂੰ ਇਹ ਵੇਦ ਹੀ ਮੱਟ ਹੋਇਆ ਹੋਇਆ, ਰਿਸ਼ੀਆਂ ਨੇ ਵੇਦਾਂ ਨੂੰ ਮੱਥ ਕੇ ਖੱਟ ਸ਼ਾਸਤਰ ਰੂਪ ਮੱਖਣ ਕੱਢਿਆ ਇਹਦੇ ਵਿੱਚੋਂ। ਤਾਂ ਕੀ ਹੋ ਬਿਲੋਵਨ ਹਾਰੀ, ਇਹ ਦਾਸੀ ਤੂੰ ਵੀ ਉਹਨਾਂ ਵੇਦਾਂ ਦੇ ਵਿਚਾਰਨੇ ਵਾਲੀ ਬਣ ਜਾ। ਇਸ ਪ੍ਰਕਾਰ ਫਰਮਾਉਂਦੇ ਅੰਤਰੀ ਭਾਵ ਦੇ ਵਿੱਚ, ਜਾ ਕੇ ਨਿਗਮ ਦੂਧ ਕੇ ਠਾਟਾ, ਸੋ ਜਿਸ ਪਰਮੇਸ਼ਰ ਦੇ ਰਚੇ ਹੋਏ ਵੇਦ ਹੀ ਦੁੱਧ ਦਾ ਠਾਟਾ ਭਾਵ ਅਸਥਾਨ ਨੇ, ਉਪਨਿਸ਼ਦਾਂ ਗਊਆਂ ਨੇ, ਉਹ ਨਿਸ਼ਕਾਮ ਕਰਮਾਂ ਰੂਪ ਦੁੱਧ ਹੈ, ਉਪਾਸ਼ਨਾ ਰੂਪ ਦਹੀਂ ਹੈ ਉਹਦੇ 'ਚ। ਸਮੁੰਦ ਬਿਲੋਵਨ ਕਾ ਮਾਟਾ, ਉਸ ਨਿਸ਼ਕਾਮ ਕਰਮਾਂ ਰੂਪ ਦੁੱਧ ਅਤੇ ਉਪਾਸ਼ਨਾ ਰੂਪ ਦਹੀਂ ਦੇ ਰਿੜਕਣ ਨੂੰ ਸਮੁੰਦ ਹੁੰਦਾ, ਕਿਹੜਾ ਸਤਸੰਗ ਹੀ ਮਾਟਾ ਹੈ, ਮਟਕਿਆ ਬਣਿਆ ਹੋਇਆ, ਸਤਸੰਗ ਵਿੱਚ ਬਹਿ ਕੇ ਰਿੜਕੋ, ਸਹਿਜ ਬਿਲੋ ਜੈਸੇ ਤੱਤ ਨਾ ਜਾਈ। ਤਾਂ ਕੀ ਹੋ ਬਿਲੋਵਨ ਹਾਰੀ, ਉਸ ਨਿਸ਼ਕਾਮ ਕਰਮਾਂ ਰੂਪ ਦੁੱਧ ਦੇ ਉਪਾਸ਼ਨਾ ਰੂਪ ਦਹੀਂ ਦੇ ਰਿੜਕਣ ਵਾਲੀ ਹੋ ਤੂੰ, ਤਾਂ ਤੈਨੂੰ ਬ੍ਰਹਮ ਗਿਆਨ ਰੂਪ ਮੱਖਣ ਪ੍ਰਾਪਤ ਹੋਏਗਾ। ਜੇ ਕਿਸੇ ਭੂਤ ਭਾਵੀ ਪ੍ਰਤਿਬੰਧ ਕਰਕੇ ਬ੍ਰਹਮ ਗਿਆਨ ਰੂਪ ਮੱਖਣ ਨਾ ਵੀ ਮਿਲਿਆ ਤਾਂ ਕਿਉਂ ਮੇਟੈ ਗੋ ਛਾਛ ਤੁਹਾਰੀ, ਬ੍ਰਹਮ ਲੋਕ ਦੀ ਪ੍ਰਾਪਤੀ ਰੂਪ ਛਾਛ ਹੁੰਦੀ, ਲੱਸੀ ਤੇਰੀ ਕਿਵੇਂ ਹਟਾਏਗਾ ਪਰਮਾਤਮਾ, ਦਊਗਾ ਤਾਂ ਜ਼ਰੂਰ, ਜੇ ਮੱਖਣ ਨਹੀਂ ਹਲੇ ਨਿਕਲਿਆ ਹੌਲੀ ਹੋ, ਕੋਈ ਨਹੀਂ ਲੱਸੀ ਹੋਈ ਸਹੀ, ਫਿਰ ਹੌਲੀ ਹੌਲੀ ਫਿਰ ਕੋਸ਼ਿਸ਼ ਕਰ ਲਿਓ। ਸੰਸਾਰਕ ਸੁੱਖ ਦੀ ਪ੍ਰਾਪਤੀ ਰੂਪ ਤੇਰੀ ਲੱਸੀ ਤਾਂ ਨਹੀਂ ਹਟਦੀ, ਉਹ ਸੁੱਖ ਤਾਂ ਦੇ ਹੀ ਦਊ, ਜੇ ਤੇਰੇ ਮਨ 'ਚ ਕਦੇ ਸਕਾਮ ਆ ਵੀ ਗਿਆ ਵੀ ਸਹਿਤ ਕਾਮਨਾ ਨੇ ਬੰਦਗੀ ਕਰਦਿਆਂ ਕਰਦਿਆਂ ਵੀ ਜੇ ਘਰ ਚੰਗਾ ਹੁੰਦਾ, ਜੇ ਪੈਸਾ ਹੁੰਦਾ, ਕਈ ਵਾਰ ਐਂ ਵੀ ਆਉਣ ਲੱਗ ਜਾਂਦਾ, ਉਹ ਕਹਿੰਦੇ ਪਹਿਲਾਂ ਹੁਣ ਇਹਦਾ ਇਹੀ ਪੂਰਾ ਕਰੀਏ, ਸੰਸਾਰਕ ਸੁੱਖ ਤਾਂ ਮਿਲ ਜਾਊ ਜੇ ਰੱਬ ਨਾ ਮਿਲੂ, ਕਹਿੰਦੇ ਤੈਨੂੰ ਭਾਵ ਸੰਸਾਰਕ ਸੁੱਖ ਤਾਂ ਤੈਨੂੰ ਜ਼ਰੂਰ ਦੇਵੇਗਾ ਰੱਬ, ਤੇਰੀ ਛਾਛ ਜਿਹੜੀ ਹੁੰਦੀ ਖਾਹਿਸ਼ ਨੂੰ, ਤੇਰੀ ਇੱਛਾ ਨੂੰ ਕਿਵੇਂ ਮਿਟੇਗਾ, ਉਹ ਤੇਰੀ ਇੱਛਾ ਜ਼ਰੂਰ ਵਾਹਿਗੁਰੂ ਪੂਰੀ ਕਰੇਗਾ। ਚੇਰੀ ਤੂੰ ਰਾਮ ਨਾ ਕਰਸ ਪਤਾਰਾ, ਜਗ ਜੀਵਨ ਪ੍ਰਾਣ ਅਧਾਰਾ ਰਹਾਓ, ਕਹਿੰਦੇ ਦਾਸੀ ਤੂੰ ਰਾਮ ਨੂੰ ਆਪਣਾ ਪਤੀ ਨਹੀਂ ਕਰਦੀ, ਰਾਮ ਨੂੰ ਆਪਣਾ ਪਤੀ ਜ਼ਰੂਰ ਬਣਾਉਣਾ ਕਰ, ਉਹ ਜਗ ਜੀਵਨ ਪਰਮਾਤਮਾ ਪ੍ਰਾਣਾਂ ਦਾ ਅਧਾਰਾ ਆਸਾ ਆਸਰਾ ਰੂਪ ਹੈ, ਕਿਉਂਕਿ ਸਰੀਰਕ ਤੌਰ 'ਤੇ ਸੰਸਾਰਕ ਪਤੀ ਹੁੰਦਾ, ਆਤਮਕ ਤੌਰ 'ਤੇ ਪਰਮਾਤਮਾ ਪਤੀ ਹੁੰਦਾ ਆਪਣਾ, ਆਤਮਕ ਤੌਰ 'ਤੇ ਸਾਡਾ ਪਤੀ ਉਹੀ ਹੈ, ਕਿਉਂਕਿ ਅਸੀਂ ਤਾਂ ਉਹਦੀਆਂ ਦਾਸੀਆਂ, ਅਸੀਂ ਉਹਦੀਆਂ ਛੋਟੇ ਛੋਟੇ ਕਿਣਕੇ ਹਾਂ ਪ੍ਰਕਾਸ਼ ਦੇ, ਅਸੀਂ ਤਾਂ ਉਹਦੀਆਂ ਰੂਹਾਂ, ਉਹ ਸਾਡਾ ਮਾਲਕ ਹੈ ਸਾਡੀਆਂ ਰੂਹਾਂ ਦਾ, ਅਸੀਂ ਅਕਾਲ ਪੁਰਖ ਵਾਹਿਗੁਰੂ ਦੀਆਂ ਪਤਨੀਆਂ ਸਾਰੀਆਂ। ਇਸ ਕਰਕੇ ਸਰੀਰਕ ਤੌਰ 'ਤੇ ਸੰਸਾਰੀ ਚੀਜ਼ਾਂ ਹੁੰਦੀਆਂ, ਆਤਮਕ ਤੌਰ 'ਤੇ ਗਿਆਨ ਦੇ ਰਹੇ ਰਹਾਓ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਤੇਰੇ ਗਲ ਹੈ ਤੌਕ ਪਗ ਬੇਰੀ, ਤੂੰ ਘਰ ਘਰ ਰਮਈਆ ਫੇਰੀ। ਤੇਰੇ ਗਲ ਵਿੱਚ ਮੋਹ ਰੂਪੀ ਤੌਕ ਹੈ। ਪੁਰਾਣੇ ਸਮੇਂ ਸਿੱਖ ਦਾ ਸਮੇਂ ਤੱਕ ਅਪਰਾਧੀ ਦੇ ਗਲ ਵਿੱਚ ਤੌਕ ਪਾਇਆ ਜਾਂਦਾ ਸੀ ਪਹਿਲਾਂ। ਤੇ ਇਸ ਪ੍ਰਕਾਰ ਤੇ ਮਨ ਬੁੱਧੀ ਰੂਪ ਪੈਰਾਂ ਵਿੱਚ ਵਾਸ਼ਨਾ ਰੂਪ ਜਾਂ ਕਹਿ ਲਓ ਵੀ ਹੰਗਤਾ ਮਮਤਾ ਰੂਪ ਬੇੜੀਆਂ ਪਾਈਆਂ ਹੋਈਆਂ। ਇਸ ਕਰਕੇ ਪਰਮਾਤਮਾ ਨੇ ਤੈਨੂੰ 84 ਲੱਖ ਜੂਨੀਆਂ ਰੂਪ ਘਰ ਘਰ ਦੇ ਵਿੱਚ ਫੇਰਨਾ ਕੀਤਾ। ਹੁਣ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਹਲੇ ਵੀ ਨਹੀਂ ਰੱਬ ਦਾ ਨਾਂ ਲੈਂਦੀ। ਤੂੰ ਅੱਜ ਹੋ ਨਾ ਚੇਤ ਸਚੇਰੀ, ਤੂੰ ਜਮ ਬਪਰੀ ਹੈ ਹੇਰੀ। ਇਹ ਚੇਰੀ ਦਾਸੀ, ਤੂੰ ਅਜੇ ਵੀ ਪਰਮਾਤਮਾ ਨੂੰ ਚੇਤ ਤੋਂ ਭਾਵ ਯਾਦ ਨਹੀਂ ਕਰਦੀ। ਇਹ ਬੱਪੜੀਏ, ਤੁੱਛੇ ਵਿਚਾਰੀਏ ਦਾਸੀ, ਤੈਨੂੰ ਜਮਾਂ ਨੇ ਹੇਰੀ ਦੇਖਿਆ ਹੋਇਆ। ਸਾਰੀ ਦੁਨੀਆਂ ਨੂੰ ਜਮਦੂਤ ਜਾਣਦੇ ਆ, ਦੇਖਿਆ, ਲਿਸਟਾਂ ਫੜੀਆਂ ਫਿਰਦੇ ਹੱਥ 'ਚ, ਡਿਊਟੀਆਂ ਲੱਗੀਆਂ ਹੋਈਆਂ ਪੁਲਿਸ ਵਾਲਿਆਂ ਨੇ, ਜਿਵੇਂ ਘਰ ਘਰ ਦਾ ਪਤਾ ਹੁੰਦਾ, ਹਰ ਗੱਲ ਉਹਨਾਂ ਨੂੰ ਨੋਟ ਹੁੰਦੀ, ਕਿਹੜਾ ਬੰਦਾ ਕਿੱਥੇ ਰਹਿੰਦਾ, ਕਿੱਧਰ ਨੂੰ ਜਾਂਦਾ, ਪਾਰਦਰਸ਼ੀ ਹੁੰਦਾ ਸਾਰਾ ਕੁਛ, ਕਿੱਥੇ ਬੈਠਾ ਕੀ ਕਰਦਾ। ਇਸ ਪ੍ਰਕਾਰ ਜਮਦੂਤ ਪੂਰੇ ਬ੍ਰਹਿਮੰਡ ਦਾ ਧਿਆਨ ਰੱਖਦੇ ਨੇ, ਕਿੱਥੇ ਕੀ ਹੋ ਰਿਹਾ, ਕੀ ਕਿਹੜਾ ਬੰਦਾ ਕੀ ਕਰਦਾ, ਕਿਹਨੂੰ ਕਦੋਂ ਲਿਆਉਣਾ, ਉਹਨਾਂ ਕੋਲ ਉਹ ਲਿਸਟਾਂ ਫੜੀਆਂ ਹੁੰਦੀਆਂ। ਸੋ ਜਿਸ ਵੇਲੇ ਕਬੀਰ ਜੀ ਨੇ ਕੁਝ ਕਿਹਾ, ਉਸ ਵੇਲੇ ਦਾਸੀ ਨੇ ਉੱਤਰ ਦਿੱਤਾ, ਪ੍ਰਭ ਕਰਨ ਕਰਾਵਨਹਾਰੀ ਕਿਆ ਚੇਰੀ ਹਾਥ ਵਿਚਾਰੀ। ਕਹਿੰਦੇ ਉਹ ਪਰਮਾਤਮਾ ਸਭ ਕੁਝ ਕਰਨ ਕਰਾਉਣ ਵਾਲਾ ਮਹਾਰਾਜ ਜੀ, ਮੈਂ ਵਿਚਾਰੀ ਜਿਹੜੀ ਦਾਸੀ ਦੇ ਹੱਥ 'ਚ ਕੀ ਹੈ ਭਲਾ ਦੀ, ਗਰੀਬਣੀ ਦੇ। ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ। ਉਹੀ ਉਹੀ ਇਸਤਰੀ ਵਿਦਿਆ ਨੀਂਦ ਚੋਂ ਗਿਆਨ ਜਾਗਰਤ ਅਵਸਥਾ ਵਿੱਚ ਜਾਗੀ ਹੈ। ਸੋ ਜਿਸ ਜਿਸ ਉੱਤੇ ਕਹਿੰਦੇ ਉਹਦੀ ਮਿਹਰ ਹੋਈ ਹੈ, ਮੈਂ ਉਸੇ ਪਾਸੇ ਲੱਗੀ ਹਾਂ ਜੀ ਜਿੱਧਰ ਵਾਹਿਗੁਰੂ ਨੇ ਪ੍ਰੇਰ ਕੇ ਲਾਇਆ। ਸੋ ਐਸੇ ਉੱਚੇ ਖਿਆਲਾਂ ਦੇ ਬਚਨ ਦਾਸੀ ਪਾਸੋਂ ਸੁਣ ਕੇ ਕਬੀਰ ਜੀ ਪੁੱਛਦੇ ਹੈ, ਬੜੀ ਸਿਆਣੀ ਹੈ ਬਈ, ਤੂੰ ਤਾਂ ਬਹੁਤ ਸੰਗਤ ਕਰਕੇ ਤੇਰਾ ਹੁਣ ਸਿਆਣਪ ਕਿੰਨੀ ਆ ਗਈ ਤੈਨੂੰ। ਸੋ ਕਬੀਰ ਜੀ ਕਹਿਣ ਲੱਗੇ, ਇਸ ਪ੍ਰਕਾਰ ਦਾ ਬਚਨ ਜਿਹੜਾ ਹੈ, ਚੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਭਰਮਕੀ ਲੀਕ ਮਿਟਾਈ। ਕਹਿੰਦੇ ਦਾਸੀ ਤੈਂ ਇੰਨੀ ਸ੍ਰੇਸ਼ਟ ਮਤ ਕਿੱਥੋਂ ਪ੍ਰਾਪਤ ਕੀਤੀ, ਜਿਸ ਕਰਕੇ ਤੂੰ ਭਰਮ ਦੀ ਨਿਸ਼ਾਨੀ ਕਲੰਕ ਸਾਰਾ ਮਿਟਾਤਾ, ਤੇਰੇ ਮਨ 'ਚ ਤਾਂ ਭਰਮ ਭੇਦ ਹੈ ਹੀ ਨਹੀਂ ਕੋਈ, ਇੰਨੀ ਉੱਚੀ ਅਵਸਥਾ ਤੇਰੀ। ਕਹਿੰਦੇ ਗੁਰਾਂ ਦੀ ਕਿਰਪਾ ਨਾਲ ਇਹ ਸਮਤ ਪਾਈ ਹੈ ਜੀ। ਮੈਂ ਇਹ ਗੱਲ ਸੁਣ ਕੇ ਕਬੀਰ ਜੀ ਕਹਿਣ ਲੱਗੇ, ਅਵਸਥਾ ਦੱਸਦੇ ਆਪਣੀ। ਸੋ ਰਸ ਕਬੀਰ ਹੈ ਜਾਣਿਆ, ਮੇਰੋ ਗੁਰ ਪ੍ਰਸਾਦ ਮਨ ਮਾਨਿਆ। ਕਬੀਰ ਜੀ ਕਥਨ ਕਰਦੇ, ਜਿਸ ਵੇਲੇ ਗੁਰਾਂ ਦੀ ਪ੍ਰਸਾਦ ਹੋ ਗਈ ਨਾ ਮੇਰੇ ਤੇ, ਕਿਰਪਾ ਕਿਰਪਾ ਕਰਕੇ ਮੇਰਾ ਮਨ ਨਾਮ ਦੇ ਸਿਮਰਨ 'ਚ ਮੰਨਿਆ ਗਿਆ, ਤਾਂ ਮੈਂ ਵੀ ਸੋ ਰਸ ਹੁੰਦਾ ਸ੍ਰੇਸ਼ਟ ਆਤਮ ਰਸ ਨੂੰ ਜਾਣ ਲੈਣਾ ਕੀਤਾ ਭਾਈ। ਇਸ ਪ੍ਰਕਾਰ ਇਹ ਪੰਜਵਾਂ ਸ਼ਬਦ ਇਸੇ ਸਮਾਪਤ ਹੋ ਕੇ ਅੱਗੇ ਛੇਵਾਂ ਸ਼ਬਦ ਬਖਸ਼ਿਸ਼ ਕਰਦੇ ਨੇ, ਕਿਉਂਕਿ 4 ਤੇ 5 ਹੀ ਲਿਖਿਆ ਹੋਇਆ। ਜਿਹ ਬਾਹ ਜੋ ਨਾ ਜੀਆ ਜਾਈ, ਤੋ ਜੋ ਮਿਲੈ ਤਾਂ ਘਾਲ ਅਗਾਈ। ਇਹ ਲੜੀਵਾਰ ਸਰੂਪਾਂ ਉੱਤੇ ਜਦੋਂ ਅਸੀਂ ਸੰਥਿਆ ਕੀਤੀ ਸੀ, ਉਹ ਜ਼ਿਆਦਾ ਔਖੀ। ਅੱਜ ਕੱਲ੍ਹ ਤਾਂ ਮੌਜਾਂ ਲੱਗੀਆਂ, ਸਾਰਿਆਂ ਨੂੰ ਅੱਡ ਅੱਡ ਅੱਖਰ ਲਿਖੇ ਹੋਏ ਨੇ, ਆਹ ਸ਼ਬਦ ਦਾ ਬੜਾ ਭੁਲੇਖਾ ਪੈਂਦਾ ਸੀ। ਸੋ ਬੜਾ ਔਖੇ ਹੋਣਾ ਪੜ੍ਹਨ ਲੱਗਿਆ, ਜੇ ਬਾ ਝੁੰਨ ਜੀਆ ਜਾਈ। ਉਸਤਾਦ ਨੇ ਕਹਿਣਾ ਫਿਰ ਦੇਖ ਧਿਆਨ ਨਾਲ ਕੀ ਲਿਖਿਆ ਹੋਇਆ। ਸੋ ਇਹ ਸਮਝ ਹੀ ਨਾ ਲੱਗਣਾ, ਕਹਿੰਦੇ ਜਿਹ ਬਾਜ ਨਾ ਜੀਆ ਜਾਈ, ਜੋ ਮਿਲੇ ਤਾਂ ਘਾਲ ਅਗਾਈ। ਸੋ ਜਿਸ ਪਰਮਾਤਮਾ ਦੀ ਸੱਤਿਆ ਤੋਂ ਬਿਨਾਂ ਜੀਆ ਨਹੀਂ ਜਾਂਦਾ ਭਾਈ, ਜੇ ਉਹ ਪਰਮਾਤਮਾ ਮਿਲ ਜਾਏ ਤਾਂ ਬੰਦੇ ਦੀ ਜਿਹੜੀ ਘਾਲ ਕਮਾਈ ਕੀਤੀ ਹੋਈ ਆ, ਅਗਾਈ ਭਾਵ ਸਫਲ ਹੋ ਜਾਂਦੀ ਹੈ। ਸੰਸਾਰ ਵਿੱਚ ਜੀਣਾ ਕਿਹਦਾ ਸਫਲ ਹੈ ਜੀ, ਤਾਂ ਉੱਤਰ ਦਿੰਦਿਆਂ ਫਰਮਾਉਂਦੇ ਨੇ, ਸਾਧ ਜੀਵਨ ਭਲੋ ਕਹਾਂ ਹੀ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਸੋ ਸੰਸਾਰ ਵਿੱਚ ਜਿਹੜਾ ਸਾਧ ਹੁੰਦਾ ਨਾ, ਸ੍ਰੇਸ਼ਠ ਸਾਧ ਹੁੰਦਾ, ਸ੍ਰੇਸ਼ਠ ਜੀਵਨ, ਸ੍ਰੇਸ਼ਠ ਜੀਵਨਾ ਅਤੇ ਭਲਾ ਕਹਾਉਣਾ ਉਸੇ ਦਾ ਸਫਲ ਹੈ। ਮੂਏ ਬਿਨ ਜੀਵਨ ਨਾਹੀ, ਕਹਿੰਦੇ ਜੋ ਜੀਵਤ ਭਾਵ ਤੋਂ ਮਰਦਾ ਉਹਦਾ ਜਿਉਣਾ ਸਫਲ ਹੈ, ਜੀਵਤ ਭਾਵ ਤੋਂ ਮਰੇ ਬਿਨਾਂ ਸੰਸਾਰ 'ਚ ਕਿਸੇ ਦਾ ਜੀਣਾ ਸਫਲਾ ਨਹੀਂ ਹੈ। ਆਪ ਕਿਆ ਕਥੀਆ ਗਿਆਨ ਵਿਚਾਰਾ, ਗੁਰਾਂ ਦੀ ਕਿਰਪਾ ਨਾਲ ਆਪ ਹੁੰਦਾ, ਹੁਣ ਸਮਝ ਹੋਈ ਹੈ ਤਾਂ ਫਿਰ ਗਿਆਨ ਦਾ ਵਿਚਾਰ ਕੀ ਕਥਨ ਕਰਨਾ। ਨਿਜ ਨਿਰਖਤ ਗਤ ਵਿਵਹਾਰਾ ਰਹਾਓ, ਆਪਣੇ ਸਵੈ ਸਰੂਪ ਦੇ ਨਿਰਖਤ ਹੁੰਦਾ ਵੇਖਣ ਨਾਲ। ਨਿਜ ਨਿਰਖਤ, ਨਿਜ ਹੁੰਦਾ ਆਪਣਾ ਸਵੈ ਸਰੂਪ, ਨਿਰਖਤ ਹੁੰਦਾ ਵੇਖਣ ਕਰਕੇ, ਵੇਖਣ ਨਾਲ ਸੰਸਾਰਕ ਸਾਰੇ ਜਿਹੜੇ ਵਿਹਾਰ ਨੇ ਅੰਦਰ ਮਨ ਦੇ ਅੰਦਰ ਜਿਹੜੇ ਫੁਰਨੇ ਨੇ, ਸੰਕਲਪ ਵਿਕਲਪ ਨੇ, ਗਤ ਹੁੰਦਾ ਨਾਸ ਹੋ ਗਏ, ਵਿਹਾਰਾ ਜਿਹੜੇ ਸੀ ਅੰਦਰਲੇ ਉਹ ਗਤ ਹੋ ਗਏ ਨਾਸ। ਸੋ ਇਸ ਪ੍ਰਕਾਰ ਜਦੋਂ ਗਿਆਨ ਦਾ ਵਿਚਾਰ ਪ੍ਰਾਪਤ ਹੋਣੇ ਕਰਕੇ ਹੁਣ ਸੰਸਾਰ ਨੂੰ ਕਿਆ ਕਥਨ ਕਰਨਾ, ਆਪਣੇ ਵੇਖਦਿਆਂ ਵੇਖਦਿਆਂ ਸੰਸਾਰ ਦਾ ਵਿਹਾਰ ਨਾਸ ਹੁੰਦਾ ਜਾ ਰਿਹਾ, ਭਾਵ ਭਾਵ ਕਿ ਸਾਰੇ ਮਰਦੇ ਤੁਰੇ ਜਾ ਰਹੇ ਨੇ। ਘਾਸ ਕੁੰਕਮ ਚੰਦਨ ਗਾ ਰਿਹਾ, ਬਿਨ ਨੈ ਨਹੋਂ ਜਗਤ ਨਿਹਾਰਿਆ। ਇਸ ਪ੍ਰਕਾਰ ਫਰਮਾਉਂਦੇ ਨੇ ਪਹਿਲੇ ਭਾਵ ਦੇ ਵਿੱਚ, ਬਈ ਜਿਹੜੇ ਜੀਵ ਕੁੰਕਮ ਕੇਸਰ ਨੂੰ ਰਗੜ ਕੇ ਚੰਦਨ ਆਦਿਕ ਸੁਗੰਧੀਆਂ ਨਾਲ ਗਾ ਰਿਹਾ ਹੁੰਦਾ, ਮਿਲਾ ਕੇ ਆਪਣੇ ਸਰੀਰ 'ਤੇ ਮਲਦੇ ਆ, ਉਹ ਜੀਵ ਜਗਤ ਵਿੱਚ ਨੇਤਰਾਂ ਤੋਂ ਬਿਨਾਂ ਭਾਵ ਅੰਨੇ ਨਿਹਾਰਿਆ ਹੁੰਦਾ ਵੇਖਣ ਚ ਆਉਂਦੇ ਨੇ। ਅੰਧੇ ਇਹਨਾਂ ਆਖੀਆਂ ਜਿਨ ਮੁੱਖ ਲੋਇਣ ਨਾਹੇ ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ। ਦੂਜਾ ਭਾਵ ਇਹ ਘਸ ਕੁੰਕਮ ਈਸ਼ਵਰ ਦੇ ਈਸ਼ਵਰਤਾ ਭਾਅ ਨੂੰ ਦੂਰ ਕਰੇ, ਚੰਦਨ ਗਾਰਿਆ ਸੋ ਜੀਵ ਦੇ ਜੀਵਤ ਭਾਅ ਨੂੰ ਦੂਰ ਕਰੇ। ਤਾਂ ਪ੍ਰਤੱਖ ਨੇਤਰਾਂ ਬਿਨਾਂ ਅੰਤਰੀਵ ਗਿਆਨ ਵਿਰਾਗ ਰੂਪ ਨੇਤਰਾਂ ਨਾਲ ਜਗਤ ਰੂਪ ਸੋ ਜਿਹੜਾ ਹੈ ਨਾ ਜਗਤ ਨੂੰ ਬ੍ਰਹਮ ਰੂਪ ਵੇਖਣਾ ਕਰਦਾ ਜੀਵ। ਪੂਤ ਪਿਤਾ ਇੱਕ ਜਾਇਆ ਬਿਨ ਥਾਹਰ ਨਗਰ ਵਸਾਇਆ। ਜਿਸ ਵੇਲੇ ਜੀਵ ਰੂਪ ਪਿਤਾ ਨੇ ਵਿਰਾਗ ਰੂਪੀ ਪੁੱਤਰ ਜਾਇਆ ਭਾਵ ਜੰਮਿਆ ਤਾਂ ਨਿਸ਼ਚਾ ਕੀਤਾ ਕਿ ਜੋ ਸੰਸਾਰ ਰੂਪ ਨਗਰ ਵਸ ਰਿਹਾ ਹੈ ਇਹ ਠਾਹਰ ਹੁੰਦੀ ਇਸਤਤੀ, ਫਲਾਨੇ ਦੀ ਠਾਹਰ ਹੈ ਇੱਥੇ ਇਸਤਤੀ ਹੈ ਇੱਥੇ ਠਹਿਰਦਾ। ਸੋ ਇਸ ਪ੍ਰਕਾਰ ਕਹਿੰਦੇ ਇਹ ਜਿਹੜੀ ਇਸਤਤੀ ਤੋਂ ਬਿਨਾਂ ਭਾਵ ਮਿਥਿਆ ਰੂਪ ਹੈ ਇਹ ਠਾਹਰ ਜਿਹੜੀ। ਵਿਰਾਗ ਰੂਪੀ ਪਿਤਾ ਨੇ ਜਦੋਂ ਗਿਆਨ ਰੂਪੀ ਪੁੱਤਰ ਜੰਮਿਆ ਤਾਂ ਸਰੀਰ ਰੂਪੀ ਨਗਰ ਨੂੰ ਹੋਰਨਾਂ ਦੇ ਠਾਹਰਨ ਦਾ ਆਸਰਿਆਂ ਤੋਂ ਬਿਨਾਂ ਵਸਾਉਣਾ ਕੀਤਾ, ਭਾਵ ਪਰਾ ਰੱਬ ਦੇ ਅਧੀਨ ਰੱਖਣਾ ਕੀਤਾ। ਬਿਨ ਥਾਹਰ ਪਰਮਾਤਮਾ ਰੂਪੀ ਨਗਰ ਵਿੱਚ ਆਪਣੇ ਆਪ ਨੂੰ ਕਹਿੰਦੇ ਫਿਰ ਇਸ ਤਰ੍ਹਾਂ ਵਸਾਉਣਾ ਕੀਤਾ ਉਹਨਾਂ ਨੇ। ਜਾਚਕ ਜਨ ਦਾਤਾ ਪਾਇਆ ਸੋ ਦੀਆ ਨਾ ਜਾਈ ਖਾਇਆ। ਮੈਂ ਦਾਸ ਜਾਚਕ ਨੇ ਮੰਗਤੇ ਨੇ ਦਾਤਾ ਅਕਾਲ ਪੁਰਖ ਨੂੰ ਪਾਉਣਾ ਕੀਤਾ। ਜਾਚਕ ਜਨ ਦਾਤਾ ਪਾਇਆ ਉਹ ਪਰਮਾਤਮਾ ਅਨਧਿਕਾਰੀ ਨੂੰ ਦਿੱਤਾ ਨਹੀਂ ਜਾਂਦਾ। ਅਨਧਿਕਾਰੀ ਬੰਦੇ ਨੂੰ ਕਿਵੇਂ ਗੁਣ ਦੇ ਦਈਏ? ਕਹਿੰਦੇ ਬਿਨ ਗਾਹਕ ਗੁਣ ਵੇਚੀਐ ਤਾਉ ਗੁਣ ਸਹਿੰਗੋ ਜਾਏ। ਅਤੇ ਅਧਿਕਾਰੀ ਪਾਸੋਂ ਲੁਕਾ ਕੇ ਖਾਇਆ ਨਹੀਂ ਜਾਂਦਾ ਕਿਉਂਕਿ ਅਧਿਕਾਰੀ ਨੂੰ ਜ਼ਰੂਰ ਦੱਸਣਾ ਪੈਂਦਾ। ਸੋ ਦੀਆ ਨਾ ਜਾਈ ਖਾਇਆ ਛੋਡਿਆ ਜਾਏ ਨਾ ਮੂਕਾ ਔਰ ਨਪੈ ਜਾ ਨਾ ਚੂਕਾ। ਹੁਣ ਆਤਮ ਪਦਾਰਥ ਇੰਨਾ ਬੇਅੰਤ ਹੈ ਜੋ ਨਾ ਛੱਡਿਆ ਜਾਂਦਾ ਨਾ ਹੀ ਮੁੱਕਦਾ। ਸੋ ਐਸੇ ਆਨੰਦ ਦੀ ਪ੍ਰਾਪਤੀ ਹੋਣ ਨਾਲ ਹੋਰ ਦੇਵੀ ਦੇਵਤਿਆਂ ਕੋਲ ਜਾਣਾ ਚੂਕਾ ਉਹ ਦੂਰ ਹੋ ਗਿਆ, ਉਹ ਤਾਂ ਸਾਡੇ ਕੋਲ ਆਉਣ ਲੱਗ ਪਏ। ਹੁਣ ਉਹ ਕਹਿੰਦੇ ਹੁਣ ਤੁਸੀਂ ਕਿਰਪਾ ਕਰੋ ਜੀ, ਤੁਹਾਡੇ ਕੋਲ ਨਾਮਦਾਨ ਹੈ। ਜੋ ਜੀਵਨ ਮਰਨਾ ਜਾਣੈ ਸੋ ਪੰਚ ਸੈਲ ਸੁਖ ਮਾਨੈ। ਜਿਹੜਾ ਜੀਵਤ ਭਾਅ ਤੋਂ ਮਰਨਾ ਜਾਣਦਾ ਸੋ ਤੋਂ ਭਾਵ ਉਹ ਪੁਰਸ਼ ਜਿਹੜਾ ਨਾ ਪੰਚ ਹੁੰਦਾ ਸ੍ਰੇਸ਼ਟ, ਸੈਲ ਹੁੰਦਾ ਕੁਟਸਥ ਸੁਖਾਂ ਨੂੰ ਮਾਨੈ ਤੋਂ ਭਾਵ ਭੋਗਦਾ। ਪੰਜਾਂ ਤੱਤਾਂ ਦੀ ਰਹਿਣੀ ਦੇ ਅਤੇ ਪੰਜ ਸੱਤ ਸੰਤੋਖ ਜਿਹੜੇ ਨੇ ਇਹ ਆਦਿਕਾਂ ਦੇ ਸੈਲ ਹੁੰਦਾ ਭਾਰੀ ਸੁਖਾਂ ਨੂੰ ਭੋਗਦਾ। ਕਬੀਰ ਹੈ ਸੋ ਤਨ ਪਾਇਆ ਹਰ ਭੇਟ ਤੇ ਆਪ ਮਿਟਾਇਆ। ਸੋ ਕਬੀਰ ਜੀ ਫਰਮਾਉਂਦੇ ਆ ਮੈਂ ਗੁਰਾਂ ਦੀ ਕਿਰਪਾ ਨਾਲ ਗੁਰਾਂ ਦੀ ਕਿਰਪਾ ਦੁਆਰਾ ਆਪਾ ਪਾਪ ਹੰਕਾਰ ਮਿਟਾ ਕੇ ਉਹ ਆਤਮ ਧਨ ਪ੍ਰਾਪਤ ਕੀਤਾ ਜਿਸ ਧਨ ਕਰਕੇ ਹਰੀ ਮੈਨੂੰ ਭੇਟ ਤੋਂ ਭਾਵ ਮਿਲ ਗਿਆ, ਸਾਖਿਆਤਕਾਰ ਹੋ ਗਿਆ। ਗਿਆਨ ਤੋਂ ਬਿਨਾਂ ਸਾਰੇ ਸਾਧਨ ਨਿਸਫਲ ਨੇ। ਹੁਣ ਇਹ ਬਚਨ ਦੀ ਪ੍ਰੋੜਤਾ ਕਰਦਿਆਂ ਫਰਮਾਉਂਦੇ ਹਨ ਕਿਆ ਪੜ੍ਹੀ ਹੈ ਕਿਆ ਗੁਣੀ ਹੈ ਕਿਆ ਵੇਦ ਪੁਰਾਨਾ ਸੁਣੀ ਹੈ। ਇਹ ਸੱਤਵਾਂ ਸ਼ਬਦ ਹੈ। ਹੁਣ ਆਪਣੇ ਵਿਹਾਰਕ ਕਾਰਜਾਂ ਦੀ ਸਿੱਧੀ ਲਈ ਗ੍ਰੰਥਾਂ ਦੇ ਪੜ੍ਹਨ ਦਾ ਕੀ ਲਾਭ ਹੈ ਅਤੇ ਗੁਣੀਆਂ ਹੁੰਦਾ ਵਿਚਾਰਨ ਦਾ ਕੀ ਲਾਭ ਹੈ? ਕਿਆ ਵੇਦ ਪੁਰਾਣਾ ਸੁਣੀਆਂ, ਵੇਦਾਂ ਪੁਰਾਣਾਂ ਦੇ ਸੁਣਨ ਦਾ ਕੀ ਲਾਭ ਹੈ? ਜੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕੀਤਾ, ਰਾਮ ਰਾਮ ਨਹੀਂ ਜਪਿਆ, ਫਿਰ ਵੇਦ ਪੁਰਾਣ ਕਾਹਦੇ ਲਈ ਪੜ੍ਹੇ ਸੀ ਤੂੰ? ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਸੋ ਆਪਾਂ ਸੁਣੀਆਂ ਹੀ ਸਵੇਰੇ ਇਹ ਬਚਨ, ਪੜ੍ਹੇ ਸੁਣੇ ਕਿਆ ਹੋਈ ਜਾਓ ਸਹਿਜ ਨਾ ਮਿਲਿਓ ਸੋਈ। ਇਹਨਾਂ ਵੇਦਾਂ ਪੁਰਾਣਾਂ ਦੇ ਪੜ੍ਹਨ ਅਤੇ ਸੁਣਨ ਦਾ ਕੀ ਲਾਭ ਹੈ ਜਦਕਿ ਉਹ ਸਹਿਜ ਹੁੰਦਾ ਗਿਆਨ? ਗਿਆਨ ਸਰੂਪ ਪਰਮਾਤਮਾ ਨਹੀਂ ਤੈਨੂੰ ਮਿਲਿਆ, ਫਿਰ ਪੜ੍ਹਨ ਦਾ ਫਾਇਦਾ ਕੀ? ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚ ਹੈ ਬਾਰੰਬਾਰਾ ਰਹਾਉ। ਕਹਿੰਦੇ ਗਵਾਰ ਮੂਰਖ ਚੱਲਿਆ, ਤੂੰ ਉਸ ਹਰੀ ਦਾ ਨਾਮ ਨਹੀਂ ਸਿਮਰਦਾ ਅਤੇ ਬਾਰ ਬਾਰ ਫਿਰ ਫਿਰ ਸੋਚਾਂ ਸੋਚਦਾ ਰਹੇ ਨਾ। ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਐਵੇਂ ਸੋਚੀ ਜਾਂਦਾ। ਸੋਚ ਸੋਚ ਕੇ ਕੀ ਹੋਜੂ, ਮੈਂ ਹੁਣ ਇੰਨੇ ਪਾਠ ਕਰੂੰ, ਮੈਂ ਕਰੂੰ, ਐਂ ਸਕੀਮਾਂ ਜਿਹੀਆਂ ਬਣਾਉਂਦਾ ਰਹੇ ਨਾ ਬੈਠਾ। ਅੰਧਿਆਰੇ ਦੀਪਕ ਚਾਹੀਏ ਇੱਕ ਬਸਤੇ ਅਗੋਚਰ ਲਹੀ ਹੈ। ਜਿਵੇਂ ਹਨੇਰੇ 'ਚ ਦੀਵੇ ਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ ਤਾਂ ਹੀ ਅਗੋਚਰ ਜਿਹੜੀ ਕੋਈ ਛਿਪੀ ਹੋਈ ਚੀਜ਼ ਹੁੰਦੀ ਹੈ ਹਨੇਰੇ 'ਚ ਉਹ ਲਈ ਹੈ ਤਾਂ ਹੀ ਉਹ ਪ੍ਰਾਪਤ ਹੁੰਦੀ ਹੈ। ਅੰਧਕਾਰ ਸੁੱਖ ਕਬੈ ਨਸੋਈ ਹੈ ਰਾਜਾ ਰੰਕ ਦੋ ਮਿਲ ਰੋਈ ਹੈ। ਬਸਤੇ ਅਗੋਚਰ ਪਾਈ ਘੱਟ ਦੀਪਕ ਰਹਿਆ ਸਮਾਈ। 656 ਅੰਗ 'ਤੇ ਫਰਮਾਉਂਦੇ ਅਗੋਚਰ ਜਿਹੜੀ ਛਿਪੀ ਹੋਈ ਵਸਤੂ ਪ੍ਰਾਪਤ ਹੋ ਜਾਏ ਤਾਂ ਭਾਵੇਂ ਦੀਵਾ ਬੁੱਝ ਜਾਏ ਫਿਰ ਦੀਵੇ ਦੀ ਕੋਈ ਲੋੜ ਨਹੀਂ ਹੁੰਦੀ ਭਈ ਉਹ ਮਿਲ ਗਈ ਵੀ ਚੀਜ਼ ਮੈਨੂੰ। ਇਸੇ ਤਰ੍ਹਾਂ ਗਿਆਨ ਰੂਪ ਹਨੇਰੇ ਵਿੱਚ ਗਿਆਨ ਰੂਪ ਦੀਵਾ ਜ਼ਰੂਰ ਚਾਹੀਦਾ। ਪਹਿਲਾਂ ਬਾਹਰੋਂ ਕਥਾ ਸੁਣਨੀ ਪੈਂਦੀ, ਬਾਹਰੋਂ ਗਿਆਨ ਗੁਰੂ ਤੋਂ ਲੈਣਾ ਪੈਂਦਾ, ਫਿਰ ਇਹ ਕਿਹੜੀ ਅਗੋਚਰ ਹੁੰਦੀ ਵਸਤੂ ਕਿਹੜੀ ਆਤਮਕ ਵਸਤੂ ਅੰਦਰੋਂ ਪ੍ਰਾਪਤ ਹੋ ਜਾਂਦੀ, ਫਿਰ ਤਾਂ ਕਰੋੜਾਂ ਬਿਜਲੀਆਂ ਦਾ ਪ੍ਰਕਾਸ਼ ਅੰਦਰ ਪਹਿਲਾਂ ਹੀ ਲੋੜ ਪੈਂਦੀ ਨਾ ਆਪਾਂ ਦੀਵੇ ਦੀ ਗਿਆਨ ਦੀ। ਅਗੋਚਰ ਹੁੰਦੀ ਆਤਮ ਵਸਤੂ ਦੇ ਪ੍ਰਾਪਤ ਹੋਣ 'ਤੇ ਘੱਟ ਹੁੰਦਾ ਅੰਤੇ ਕਰਨ ਵਿੱਚੋਂ, ਭਾਵੇਂ ਗਿਆਨ ਰੂਪੀ ਦੀਵਾ ਬੁੱਝ ਵੀ ਜਾਵੇ ਤਾਂ ਕੋਈ ਪ੍ਰਵਾਹ ਨਹੀਂ। ਜਿਨ੍ਹਾਂ ਦੇ ਘੱਟ ਵਿੱਚ ਗਿਆਨ ਰੂਪੀ ਦੀਵਾ ਜਗ ਰਿਹਾ ਉਹਨਾਂ ਨੇ ਉਹ ਅਗੋਚਰ ਆਤਮ ਵਸਤੂ ਪ੍ਰਾਪਤ ਕਰ ਲਈ। ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭਇਆ ਤੋਂ ਕਰਮੈ ਨਾਸ। ਹੁਣ ਤਾਂ ਬਹੁਤ ਵੱਡੀ ਅਵਸਥਾ ਚਲੇ ਗਏ। ਕਹਿੰਦੇ ਹੁਣ ਪਹਿਲੇ ਗਿਆਨ ਨੂੰ ਹੁਣ ਛਿੱਲੜ ਸਮਝ ਕੇ ਤਿਆਗ ਦਿੱਤਾ, ਕਹਿ ਕਬੀਰ ਅਬ ਜਾਣੇ ਆ, ਜਬ ਜਾਣੇ ਆ ਤਾਂ ਮਨ ਮਾਨੇ ਆ। ਕਬੀਰ ਜੀ ਫਰਮਾਉਂਦੇ ਅਸੀਂ ਹੁਣ ਪਰਮਾਤਮਾ ਨੂੰ ਜਾਣ ਲਿਆ, ਜਿਸ ਵੇਲੇ ਜਾਣ ਲਿਆ ਤਾਂ ਸਾਡਾ ਉਹਦੇ 'ਤੇ ਮਨ ਮੰਨ ਗਿਆ। ਮਨ ਮਾਨੇ ਲੋਕ ਨਾ ਭਤੀਜੈ ਨਾ ਭਤੀਜੈ ਤਾਓ ਕਿਆ ਕੀਜੈ। ਹੁਣ ਇਸ ਪ੍ਰਕਾਰ ਸੇਵਕਾਂ ਨੇ ਕਿਹਾ ਆਪਦਾ ਮਨ ਤਾਂ ਮੰਨਿਆ ਗਿਆ, ਪਰ ਲੋਕ ਇਹ ਗੱਲ ਉੱਤੇ ਭਤੀਜਾ ਭਰੋਸਾ ਨਹੀਂ ਕਰਦੇ, ਉਹ ਤਾਂ ਆਪ ਨੂੰ ਜੁਲਾਹੇ ਕਹਿੰਦੇ ਨੇ। ਕਹਿੰਦੇ ਜੋ ਜੇ ਲੋਕ ਇਤਬਾਰ ਨਹੀਂ ਕਰਦੇ ਮੈਂ ਹੁਣ ਕੀ ਕਰਾਂ ਦੱਸੋ। ਇਹ ਇੱਕ ਤਾਂ ਅੱਜ ਦੀਆਂ ਗੱਲਾਂ ਨਹੀਂ, ਇਹ ਸ਼ੁਰੂ ਤੋਂ ਹੀ ਲੈ ਕੇ ਹੁੰਦੀਆਂ। ਰੂਹਾਨੀਅਤ ਦੀ ਗੱਲ ਕੋਈ ਕਰਦੇ ਹੋ ਲੋਕ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ। ਜੇ ਨਾਸਤਕ ਜੇ ਲੋਕ ਆ ਉਹਨਾਂ ਵਿਚਾਰਿਆਂ ਨੂੰ ਕੀ ਪਤਾ, ਉਹਨਾਂ ਕੋਲ ਤਾਂ ਆਪਾਂ ਪੂਰਾ ਇੱਥੇ ਕਥਾ ਵਿੱਚ ਤਾਂ 1-2% ਗਿਆਨ ਵੱਧ 5-7% ਦੱਸੀ ਦਾ, ਰੂਹਾਨੀ ਚੀਜ਼ਾਂ ਤਾਂ ਦੱਸੀ ਦੀਆਂ ਨਹੀਂ ਤਾਂ ਲੋਕ ਐਵੇਂ ਚੱਕਰਾਂ 'ਚ ਹੀ ਪੈ ਜਾਣਗੇ। ਰੂਹਾਨੀ ਤਾਂ ਵੀ ਆਪਦੀ ਮਿਹਨਤ ਕਰੋ ਅਤੇ ਆਪੇ ਦੇਖੋ। ਸੋ ਕਬੀਰ ਜੀ ਦਾ ਇੱਕ ਚੇਲਾ ਸੀ, 8ਵੇਂ ਸ਼ਬਦ 'ਚ ਫਰਮਾਉਂਦੇ ਆ, ਜਦੋਂ ਉਹਦੇ ਮਨ ਵਿੱਚ ਤੀਰਥ ਯਾਤਰਾ ਕਰਨ ਦਾ ਇੱਕ ਵਾਰ ਹੋ ਗਿਆ ਖਿਆਲ, ਕਬੀਰ ਜੀ ਨੂੰ ਕਹਿਣ ਲੱਗਿਆ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਵੀ ਯਾਤਰਾ ਕਰਿਆ ਵਾਂ। ਕਬੀਰ ਜੀ ਨੇ ਕਿਹਾ ਬਚਨ ਬਈ ਤੀਰਥ ਯਾਤਰਾ ਕਰਨ ਨਾਲ ਮਨ ਦੀ ਬਿਰਤੀ ਚੰਚਲ ਹੋ ਜਾਂਦੀ, ਛੱਡ ਤੂੰ ਇੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਭਾਵ ਰਾਮ ਰਾਮ ਜਪੀ ਜਾ। ਉਹਨੇ ਸੱਤ ਬਚਨ ਨਹੀਂ ਕਿਹਾ, ਨਾ ਜੀ ਮੈਂ ਤਾਂ ਜ਼ਰੂਰ ਜਾਊਂਗਾ, ਨਾਲ ਦੇ ਚੱਲੇ ਨੇ। ਕਬੀਰ ਜੀ ਕਹੇ ਉਹ ਟੇਕ ਕੇ ਇੱਥੇ ਬਹਿ ਕੇ ਸਿਮਨ ਕਰ ਲੈ, ਉਹ ਅੜਿਆ ਹੀ ਰਿਹਾ। ਅਖੀਰ ਕਬੀਰ ਜੀ ਕਹਿਣ ਲੱਗੇ ਨਹੀਂ ਰੁਕਦਾ, ਇੱਕ ਕੰਮ ਕਰੀ ਆ, ਸਾਡੇ ਕੋਲ ਕੌੜ ਤੁੰਬੀ ਹੈ, ਜਿੱਥੇ ਜਾ ਕੇ ਇਸ਼ਨਾਨ ਕਰੇ ਨਾਲ ਲੈ ਜਾ, ਉੱਥੇ ਨਵਾ ਲਈ ਇਹਨੂੰ। ਕਹਿੰਦਾ ਜੀ ਆਹ ਕੰਮ ਠੀਕ ਆ, ਬੜਾ ਖੁਸ਼ ਹੋਇਆ ਫਿਰ। ਸੋ ਕਹਿੰਦਾ ਚਲੋ ਮੰਨਦੇ ਨਹੀਂ ਸੀ, ਇਸ ਬਹਾਨੇ ਮੰਨ ਤਾਂ ਗਏ, ਲੈ ਕੇ ਚਲਿਆ ਗਿਆ। ਅਤੇ ਜਦੋਂ ਸਾਰੇ ਜਾਣੇ ਘੁੰਮ ਘੁੰਮਾ ਕੇ 2-3 ਸਾਲਾਂ ਨੂੰ ਮੁੜੇ ਠਾਹਰ ਤੀਰਥ ਨਹਾਏ ਜੀ ਨਹਾਏ ਜੀ, ਉਹ ਕਹਿੰਦਾ ਆਹ ਲਓ ਜੀ ਕਬੀਰ ਜੀ ਉਹ ਕੌੜ ਤੁੰਬੀ ਜੀ ਤੁਹਾਡੀ। ਕਬੀਰ ਜੀ ਕਹਿਣ ਲੱਗੇ ਲੋਹੀ ਚਟਣੀ ਬਣਾ ਇਹਦੀ, ਰੋਟੀ ਖਵਾ ਦੀ, ਅੱਧ ਕੁ 'ਚ ਪਹੁੰਚੇ ਕਹਿੰਦੇ ਹੁਣ ਵਰਤਾ ਦੇ। ਜਾਂ ਲੋਹੀ ਨੇ ਰੱਖੀ ਚਟਣੀ ਸਾਰਿਆਂ ਦੇ ਅੱਗੇ ਥਾਲੀ ਦੇ ਵਿੱਚ ਪਾ ਕੇ ਚਮਚਾ ਚਮਚਾ, ਜਦੋਂ ਲਾਈ ਬੁਰਕੀ ਥੂ ਥੂ ਕੌੜਾ ਕੌੜਾ ਕਰਦੇ ਰੌਲਾ ਪਾਤਾ, ਉਹ ਆਹ ਕੀ ਜ਼ਹਿਰ ਖਵਾ ਤੀ। ਉਹ ਕਹਿੰਦੇ ਕਮਾਲ ਦੀ ਗੱਲ ਹੈ, ਠਾਹਰ ਤੀਰਥਾਂ 'ਤੇ ਨਹਾ ਕੇ ਆਈ ਆ ਤੁੰਬੀ ਹਲੇ ਮਿੱਠੀ ਨਹੀਂ ਹੋਈ। ਫਿਰ ਇਸ ਕਰਕੇ ਕਹਿੰਦੇ ਜਦ ਇਹਨੇ ਸੁਭਾਅ ਨਹੀਂ ਛੱਡਿਆ ਆਪਣਾ, ਵੀ ਤੇਰਾ ਸੁਭਾਅ ਕਿੱਥੋਂ ਬਦਲਿਆ ਹੋਵੇਗਾ, ਕਿਉਂਕਿ ਬੰਦਗੀ ਤੋਂ ਬਿਨਾਂ ਸੁਭਾਅ ਨਹੀਂ ਬਦਲਦਾ ਹੁੰਦਾ ਬੰਦੇ ਦਾ, ਬੰਦਗੀ ਕਰਨ ਨਾਲ ਹੀ ਕਿਰਪਾ ਹੁੰਦੀ ਹੈ। ਹਿਰਦਾ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ, ਕਾਇਆ ਮਾਂ ਜਿਸ ਕੌਣ ਗੁਨਾ, ਜਾਓ ਘੱਟ ਪੀਤਰ ਹੈ ਮਲਨਾ। ਸੋ ਇਸ ਪ੍ਰਕਾਰ ਰਹਾਉਤ ਵਰਤ ਪ੍ਰਾਰੰਭ ਹੁੰਦੇ, ਭਾਈ ਸਰੀਰ ਨੂੰ ਤੀਰਥਾਂ 'ਤੇ ਮਾਂਜਸ ਇਸ਼ਨਾਨ ਕਰਾਉਣ ਨਾਲ ਗੁਣਾਂ ਦਾ ਅਰਥ ਹੁੰਦਾ ਲਾਭ। ਕੀ ਲਾਭ ਹੈ ਬਈ, ਜਦੋਂ ਕਿ ਅੰਤਹਿ ਕਰਨ ਰਾਗ ਦਵੈਸ਼ ਰੂਪੀ ਮੈਲ ਨਾਲ ਭਰਿਆ ਪਿਆ, ਤੀਰਥ ਨਹਾਏ ਨਾ ਉਤਰ ਸਮੈਲ, ਕਰਮ ਧਰਮ ਸਭ ਹੋਮੈ ਫੈਲ, ਤੇਰੇ ਹਿਰਦੇ ਵਿੱਚ ਤਾਂ ਕਪਟ ਹੈ, ਕਈ ਤਾਂ ਉਹਨੇ ਬਲਸ਼ਾਲ ਹੈ, ਊਂ ਤੂੰ ਆਪਣੇ ਆਪ ਨੂੰ ਮੁਖੀ ਗਿਆਨੀ ਕਹਾਉਣਾ। ਕਹਿੰਦੇ ਝੂਠਿਆ ਬੰਦਿਆ, ਤੂੰ ਕਾਹਦੇ ਲਈ ਇਸ ਕਾਮ ਕਰਮਾਂ ਰੂਪੀ ਪਾਣੀ ਰਿੜਕਣਿਆ, ਇਹਨਾਂ ਕਰਮਾਂ ਦੇ ਕਰਨ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ, ਇਹ ਪਾਣੀ ਰਿੜਕ ਰਿੜਕ ਕੇ ਕੁਛ ਨਹੀਂ ਹੁੰਦਾ ਹੈ, ਪੋਖਰ ਨੀਰ ਵਿਰੋਲੀ ਆ, ਮੱਖਣ ਨਹੀਂ ਰੀਸੈ। ਲੌਕੀ 68 ਤੀਰਥ ਨਹਾਈ, ਕੌਰਾ ਪਨ ਤਾਊ ਨਾ ਜਾਈ। ਸੋ ਇਸ ਪ੍ਰਕਾਰ ਭਾਰਾ ਕਰਕੇ ਬੋਲਣਾ ਨਹਾਈ। ਉਹ ਕਹਿੰਦੇ ਦੇਖ ਆਹ ਲੌਕੀ ਆ ਨਾ ਤੁੰਬੀ, ਕੌੜ ਤੁੰਬੀ ਦੇ ਤੀ ਸੀ ਉਹਨੂੰ, ਕਹਿੰਦੇ ਠਾਹਰ ਤੀਰਥਾਂ 'ਤੇ ਇਸ਼ਨਾਨ ਕਰਕੇ ਆਈ ਹੈ, ਕੌੜਾਪਣ ਤਾਂ ਫਿਰ ਵੀ ਨਹੀਂ ਗਿਆ। ਇਸ ਤਰ੍ਹਾਂ ਠਾਹਰ ਤੀਰਥਾਂ 'ਤੇ ਨਹਾਉਣ ਨਾਲ ਵਿਸ਼ਿਆਂ ਦੀ ਜਿਹੜੀ ਵਿਆਹ ਆ ਨਾ ਅੰਦਰੋਂ ਜਾਂਦੀ ਨਹੀਂ ਹੈਗੀ। ਤੀਰਥ ਨਹਾਵੈ ਤੁੰਬੜੀ ਤਰ ਤਰ ਤਨ, ਧੋਵੈ ਕਰ ਨੰਗਾ, ਮਨ ਵਿੱਚ ਵਸੈ ਕਾਲਕੂਟ, ਭਰਮ ਨਾ ਉਤਰੈ ਕਰਮ ਘਟੰਗਾ। ਭਾਈ ਗੁਰਦਾਸ ਜੀ ਫਰਮਾਉਂਦੇ ਇਸ ਪ੍ਰਕਾਰ, ਨਹਾਉਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾ ਚੜੀ ਅਸ ਹੋਰ, ਬਾਹਰ ਧੋਤੀ ਤੁੰਬੜੀ ਅੰਦਰ ਵਿਸਨ ਕੋਰ, ਕਹਿ ਕਬੀਰ ਬੀਚਾਰੀ ਭਵ ਸਾਗਰ ਤਾਰ ਮੁਰਾਰੀ। ਸੋ ਕਬੀਰ ਜੀ ਫਰਾਉਂਦੇ ਭਾਈ ਜੀਵ ਬਾਹਰਲੇ ਸਕਾਮ ਕਰਮਾਂ ਦੇ ਕਰਨ ਨਾਲ ਹੱਟ ਛੱਡ ਕੇ ਨਾ ਆਪਣੇ ਚਿੱਤ 'ਚ ਵਿਚਾਰ ਕਰਕੇ ਅਤੇ ਬੇਨਤੀ ਕਰ, ਹੇ ਮੁਰਾਰੀ, ਇਹ ਮੁਰਦੈਂਤ ਨੂੰ ਮਾਰਨ ਵਾਲੇ ਪਰਮੇਸ਼ਰ, ਇਹ ਮੁਰਦੈਂਤ ਦੇ ਨਾਸਕ ਵਾਹਿਗੁਰੂ, ਮੈਨੂੰ ਭਵ ਸਾਗਰ ਤੋਂ ਸਮੁੰਦਰ ਤੋਂ ਤਾਰ ਲਓ ਜੀ, ਕਿਰਪਾ ਕਰ ਦਿਓ ਮੇਰੇ ਉੱਤੇ। ਸੋਰਠ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਅੱਗੇ ਫਰਮਾਉਂਦੇ ਹਨ ਬਚਨ, ਸੋਠ ਰਾਗ ਵਿੱਚ ਓਅੰਕਾਰ ਕੇਵਲ ਇੱਕੋ ਇੱਕ ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਇੱਕ ਆਦਮੀ ਬਹੁਤਾ ਹੀ ਬਲ ਛਲ ਨਾਲ ਪੈਸਾ ਜਾਂ ਇਕੱਠਾ ਕਰਕੇ ਗੁਜ਼ਾਰਾ ਕਰਿਆ ਕਰੇ, ਸੋ ਇੱਕ ਬੰਦੇ ਦੇ ਮਨ ਵਿੱਚ ਉਹ ਆਦਮੀ ਦਾ ਸੁਧਾਰ ਕਰਨ ਦਾ ਖਿਆਲ ਆਇਆ, ਉਹ ਸੁਧਾਰ ਤਾਂ ਨਾ ਕਰ ਸਕਿਆ, ਪਰ ਕਬੀਰ ਜੀ ਕੋਲ ਉਹ ਸੁਧਾਰ ਕਰਨ ਵਾਸਤੇ ਬੇਨਤੀ ਕੀਤੀ, ਕਹਿੰਦੇ ਮੈਂ ਲੈ ਕੇ ਆਉਣ ਤੁਸੀਂ ਸਮਝਾਇਓ। ਜਿਸ ਵੇਲੇ ਉਹ ਆਦਮੀ ਕਬੀਰ ਜੀ ਕੋਲ ਆ ਗਿਆ, ਕਬੀਰ ਜੀ ਨੇ ਇਹਨੂੰ ਸ਼ਬਦ ਦੁਆਰਾ ਸਿੱਖਿਆ ਦਿੱਤੀ, ਭਾਈ ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤਦਾਰਾ ਪਹਿਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ, ਰਹਾਓ ਸੋ ਰਹਾਓ ਦੀ ਤੁਕ ਤੋਂ ਕਿਉਂਕਿ ਅਰਥ ਆਰੰਭ ਹੋਣਾ ਇਸ ਕਰਕੇ ਮੇਰੇ ਪਿਆਰਿਆ ਕਹੇ ਤੂੰ ਕਦੇ ਭੁੱਲ ਕੇ ਵੀ ਬਲ ਛਲ ਨਾ ਕਰਿਆ ਕਰ ਕਿਉਂਕਿ ਅੰਤ ਨੂੰ ਪਰਲੋਕ ਚ ਤੇਰੇ ਜੀ ਪਾਸੋਂ ਕਹਿੰਦੇ ਨਿਬੇੜਾ ਹਿਸਾਬ ਕਿਤਾਬ ਲੈਣਾ ਉਹ ਤੇਰੇ ਨਿਆਣਿਆਂ ਨੂੰ ਜਾਂ ਹੋਰ ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਹੈ ਤੇ ਇੱਥੋਂ ਹੀ ਪੁੱਛਣਾ ਉਹਨਾਂ ਨੇ ਫਿਰ ਇਸ ਕਰਕੇ ਇਹਨਾਂ ਸੰਬੰਧੀਆਂ ਨੇ ਜਿਹਨਾਂ ਲਈ ਪਾਪ ਧਨ ਇਕੱਠਾ ਕਰਦਾ ਇਹਨਾਂ ਸਾਰਿਆਂ ਵਾਸਤੇ ਕੋਈ ਸਹਾਇਤਾ ਨਹੀਂ ਤੇਰੀ ਕਰਨੀ ਇਸਤਰੀ ਪੁਰਖ ਹੈ ਬਹੁ ਪ੍ਰੀਤ ਮਿਲ ਮੋਹ ਵਧਾਇਆ ਪੁੱਤਰ ਕਲੱਤਰ ਨਿਤ ਵੇਖਿਆ ਵਿਕਸਿਆ ਮੋਹ ਮਾਇਆ ਦੇਸ਼ ਪ੍ਰਦੇਸ਼ ਧਨ ਚੋਰ ਆਏ ਆਣ ਮੋਹੇ ਪਾਇਆ ਅੰਤ ਹੋਵੇ ਵੈਰ ਵਿਰੋਧ ਕੋਸਾ ਕਹਿਣਾ ਛੁਡਾਇਆ ਸੋ ਜੋ ਤੂੰ ਬਹੁਤ ਪ੍ਰਪੰਚ ਹੁੰਦਾ ਵਲ ਛਲ ਕਰਕੇ ਦੂਸਰਿਆਂ ਦਾ ਧਨ ਚੁਰਾ ਕੇ ਲਿਆਉਂਦਾ ਜੋ ਉਹ ਧਨ ਪਰਮੇਸ਼ਰ ਮਿਲ ਜਾਂ ਗਰੀਬਾਂ ਨੂੰ ਮਿਤ ਵੀ ਦੇਵੇ ਤਾਂ ਵੀ ਚੰਗਾ ਹੋਵੇ ਸੋ ਬਲ ਕਰ ਛਲ ਕਰ ਬੁੱਧ ਕਰ ਜੋ ਸੰਤਨ ਮੁੱਖ ਦੇ ਹੁੰਡੀ ਕੇਰੇ ਦਾਮ ਜਿਉਂ ਹਰ ਪਾਸੋਂ ਗਿਣ ਲਏ ਪਰ ਤੂੰ ਤਾਂ ਪੁੱਤਰ ਤੇ ਦਾਰਾ ਔਰਤ ਦੇ ਪਹਿ ਭਾਵ ਕੋਲ ਲਿਆ ਕੇ ਉਹਨਾਂ ਨੂੰ ਖਿਲਾਈ ਜਾਂਦਾ ਵੈਸੇ ਇਹ ਨਹੀਂ ਗਾ ਵੀ ਤੁਸੀਂ ਹੁਣ ਲੁੱਟਣ ਲੱਗ ਜਾਓ ਪਰ ਕਹਿੰਦੇ ਉਹ ਜੇ ਤੂੰ ਲਿਆਉਣੇ ਉਹਨੂੰ ਹੁਣ ਸਿੱਧੇ ਰਾਹ ਵੀ ਤਾਂ ਮਾੜੇ ਜਿਹੇ ਕਿਸੇ ਢੰਗ ਨਾਲ ਲਾਉਣਾ ਹੁੰਦਾ ਬਾਹਲਾ ਜ਼ਿਆਦਾ ਟੇਢਾ ਸੀ ਨਾ ਤਾਂ ਉਹਨੂੰ ਮਾੜਾ ਜਿਹਾ ਕਹਿੰਦੇ ਨੇ ਵੀ ਹੌਲੀ ਹੌਲੀ ਲੱਗ ਜਾਊ ਚੱਲ ਸਤਸੰਗ ਚ ਆਇਆ ਕਰੂ ਫਿਰ ਸਿੱਖਿਆ ਮਿਲ ਜੂਗੀ ਇਹਨੂੰ ਛਿਨ ਛਿਨ ਤਨ ਚੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੈ ਕਹਿੰਦੇ ਛਿਲ ਕਾਲ ਦੀ ਸੰਗਿਆ ਕਰਕੇ ਤੇਰਾ ਜਿਹੜਾ ਇਹ ਨਾ ਚੀਜਾ ਸਰੀਰ ਹੈ ਤਾਂ ਤੇਰਾ ਇਹ ਕ੍ਰਿਸ ਹੁੰਦਾ ਕਮਜ਼ੋਰ ਹੁੰਦਾ ਜਾ ਰਿਹਾ ਭਾਈ ਚੀਜਾ ਜੋਬਨ ਜਰੂਆ ਸਿਰ ਕਾਲ ਕਾਇਆ ਚੀਜਾ ਭਈ ਸਵਾਲ ਇਸ ਕਰਕੇ ਤੇਰਾ ਸਰੀਰ ਜਿਹੜਾ ਨਾ ਕਮਜ਼ੋਰ ਹੁੰਦਾ ਤਾਂ ਜਾ ਰਿਹਾ ਤੂੰ ਕਪਟ ਨਾ ਕਰਿਆ ਕਰ ਲੋਕਾਂ ਦੇ ਨਾਲ ਤੇ ਛਲ ਬਲ ਨਾ ਕਰਿਆ ਕਰ ਕਿਉਂਕਿ ਬਹੁਤੇ ਪ੍ਰਪੰਚ ਕਰਕੇ ਧਨ ਲਿਆਉਣਾ ਫਿਰ ਪੁੱਤਰ ਤੇ ਦਾਰਾ ਤੇ ਇਸਤਰੀ ਤੇ ਆ ਕੇ ਲਟਾਉਣਾ ਕਹਿੰਦੇ ਮਨ ਮੇਰੇ ਭੁੱਲੇ ਕਪਟ ਨਾ ਕੀਜਾ ਜਿਸ ਵੇਲੇ ਜਰਾ ਹੁੰਦੀ ਬਿਰਧ ਅਵਸਥਾ ਤੇਰਾ ਆਪਣਾ ਬਲ ਜਣਾਵੇਗੀ ਨਾ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਉਦੋਂ ਇਹ ਸੰਬੰਧੀਆਂ ਚੋਂ ਕੋਈ ਤੇਰੀ ਓਕ ਭਾਵ ਬੁੱਕ ਚ ਪਾਣੀ ਨਹੀਂ ਪਾਏਗਾ ਤੂੰ ਬੁੱਕ ਕਰਕੇ ਬੇਟਾ ਮੈਨੂੰ ਪਾਣੀ ਤਾਂ ਪਿਆ ਦਿਓ ਹੁਣ ਕਹਿੰਦੇ ਹੁਣ ਕੰਮ ਕਰ ਹੁਣ ਪੈਸੇ ਕਮਾਉਣੋਂ ਹਟ ਗਿਆ ਹੁਣ ਨਹੀਂ ਦੇਣਾ ਕੁਛ ਤੈਨੂੰ ਕਹਿਤ ਕਬੀਰ ਕੋਈ ਨਹੀਂ ਤੇਰਾ ਕਬੀਰ ਜੀ ਕਹਿੰਦੇ ਅੰਤ ਵੇਲੇ ਭਾਈ ਬੰਦਿਆ ਤੇਰਾ ਕੋਈ ਰੱਖਿਅਕ ਨਹੀਂ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੇ ਜਿਨ ਭਾਰ ਬਿਰਖ ਬਸੇਰੋ ਪੰਖ ਕੋ ਤੈਸੋ ਹੈ ਸੰਸਾਰ ਹਿਰਦੈ ਰਾਮ ਕੀ ਨਾ ਜਪੈ ਸਵੇਰਾ ਇਸ ਲਈ ਤੂੰ ਸਵੇਰਾ ਹੁੰਦਾ ਅੰਮ੍ਰਿਤ ਵੇਲੇ ਉੱਠ ਕੇ ਹਿਰਦੇ ਚ ਨਾਮ ਕਿਉਂ ਨਹੀਂ ਜਪਦਾ ਸਵੇਰਾ ਸਾ ਵੇਲਾ ਭਾ ਮਨੁੱਖਾ ਦੇ ਤੂੰ ਹੁਣ ਸੰਭਾਲ ਲੈ ਇਹ ਵੇਲਾ ਹੀ ਆ ਹੁਣ ਰਾਮ ਨਾਮ ਜਪਿਆ ਕਰ ਸੋ ਇਸ ਪ੍ਰਕਾਰ ਫਰਮਾਉਂਦੇ ਨੇ ਕਬੀਰ ਜੀ ਕੋਲੋਂ ਕਿਸੇ ਸੰਤ ਨੇ ਪੁੱਛਿਆ ਕਿ ਗੁਰਾਂ ਦੀ ਸ਼ਰਨ ਅਤੇ ਨਾਮ ਸਿਮਰਨ ਕਰਕੇ ਕਿਹੜੇ ਫਲ ਦੀ ਪ੍ਰਾਪਤੀ ਹੁੰਦੀ ਹੈ ਸੰਤਾਂ ਨੇ ਪੁੱਛਿਆ ਕਿ ਕਬੀਰ ਜੀ ਪਹਿਲਾਂ ਆਪਦਾ ਮਨ ਤਮੋ ਗੁਣੀ ਸੀ ਕਦੇ ਕਦੇ ਗੁੱਸੇ 'ਚ ਹੋ ਜਾਂਦੇ ਹੁਣ ਸਤੋ ਗੁਣੀ ਕਿਵੇਂ ਹੋ ਗਿਆ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਗਈ ਤੁਹਾਨੂੰ ਹੁਣ ਨਹੀਂ ਕਦੇ ਤੁਸੀਂ ਗੁੱਸੇ ਹੁੰਦੇ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਦਸਵਾਂ ਸ਼ਬਦ ਹੈ ਇਹ ਸੰਤੋ ਮਨ ਪਵਨ ਹੈ ਸੁਖ ਬਣਿਆ ਕਿਸੇ ਯੋਗ ਪ੍ਰਾਪਤ ਗਣਿਆ ਰਹਾਓ ਜਿਸ ਵੇਲੇ ਪਰਮਾਤਮਾ ਦੇ ਨਾਮ ਵਿੱਚ ਕੁਝ ਯੋਗ ਭਾਵ ਜੁੜਨਾ ਪ੍ਰਾਪਤ ਗਣਿਆ ਹੁੰਦਾ ਵਿਚਾਰਿਆ ਤਾਂ ਇਹ ਸੰਤੋ ਸਾਡੇ ਮਨ ਅਤੇ ਪਵਨ ਹੁੰਦਾ ਸਵਾਸਾਂ ਨੂੰ ਸੁੱਖ ਆ ਕੇ ਬਣ ਗਿਆ ਇਹ ਪਵਨ ਵਰਗਾ ਜਿਹੜਾ ਚੰਚਲ ਮਨ ਸੀ ਨਾ ਇਹਨੂੰ ਆਤਮਕ ਸੁੱਖ ਹੁਣ ਬਣ ਗਿਆ ਕਿਉਂਕਿ ਹੁਣ ਥੋੜ੍ਹਾ ਜਿਹਾ ਅਸੀਂ ਲੱਗ ਗਏ ਜੁੜਨ ਮਨ ਜਦੋਂ ਜੁੜਨਾ ਸ਼ੁਰੂ ਹੋ ਜਾਂਦਾ ਬਹੁਤ ਸੁੱਖ ਮਿਲਦਾ ਫਿਰ ਗੁਰ ਦਿਖ ਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਗੁਰਾਂ ਨੇ ਕਿਰਪਾ ਕਰਕੇ ਮੋਰੀ ਹੁੰਦਾ ਗਿਆਨ ਇੰਦਰੀਆਂ ਵਿਖਾਈਆਂ ਕਿ ਇਹਨਾਂ ਦਾ ਦਮਨ ਕਰ ਲਾ ਓਏ ਅੱਖਾਂ ਰੋਕ ਕੇ ਰੱਖ ਕੰਨ ਰੋਕ ਕੇ ਰੱਖ ਜ਼ਬਾਨ ਰੋਕ ਕੇ ਰੱਖ ਆਪਣੀ ਸਾਰੇ ਪਾਸਿਓਂ ਦਮਨ ਕਰ ਜਿਹਨਾਂ ਗਿਆਨ ਇੰਦਰੀਆਂ ਰੂਪ ਮੋਰੀਆਂ ਵਿੱਚ ਕਾਮ ਆਦਿਕਾਂ ਰੂਪ ਮਿਰਗ ਜਿਹੜੇ ਹਿਰਨ ਨੇ ਚੋਰੀ ਚੋਰੀ ਪੜਤ ਅੰਦਰ ਵਿਸ਼ੇਸ਼ ਕਰਕੇ ਕਹਿੰਦੇ ਅੰਦਰ ਨੂੰ ਪ੍ਰਵੇਸ਼ ਕਰਕੇ ਸ਼ੁਭ ਗੁਣਾ ਰੂਪੀ ਰਾਸ ਤੇਰੀ ਲੁੱਟੀ ਜਾ ਰਿਹਾ ਚੰਚਲ ਚੀਤ ਨਾ ਰਹੀ ਠਾਏ ਚੋਰੀ ਮਿਰਗ ਅੰਗੂਰੀ ਖਾਏ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ ਮੂੰਦ ਲਈਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕਹਿੰਦੇ ਜਦੋਂ ਮੇਰੇ ਗੁਰੂ ਰਾਮਾਨੰਦ ਜੀ ਨੇ ਮੈਨੂੰ ਸਮਝਾਇਆ ਨਾ ਜਦੋਂ ਗਿਆਨ ਇੰਦਰੀਆਂ ਰੂਪ ਦਰਵਾਜੇ ਮੂੰਦ ਲਈਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਜਦੋਂ ਗਿਆਨ ਇੰਦਰੀਆਂ ਰੂਪ ਦਰਵਾਜੇ ਮੂੰਦਲੇ ਬੰਦ ਕਰ ਲਏ ਸੰਸਾਰ ਵੱਲੋਂ ਹਟਾ ਕੇ ਪਰਮਾਤਮਾ ਵੱਲ ਲਾ ਦਿੱਤੇ ਕਹਿੰਦੇ ਉਦੋਂ ਅਨਹਦ ਹੁੰਦਾ ਇੱਕ ਰਸ ਸੁੱਧੋ ਹੰਗ ਬੁੱਧੋ ਹੰਗ ਨਿਰਵਿਕਾਰੋ ਹੰਗ ਇਹ ਵਾਜੇ ਵਾਜਾ ਏ ਦਸ ਇੰਦਰੀ ਕਰ ਰੱਖੈ ਵਾਸ ਤਾਕ ਹੈ ਆਤਮਾ ਹੋਏ ਪ੍ਰਗਾਸ ਸੋ ਇਸ ਤਰ੍ਹਾਂ ਮੇਰੇ ਗੁਰੂ ਨੇ ਮੈਨੂੰ ਸਮਝਾ ਦਿੱਤਾ ਵੀ ਜਿਹੜੀਆਂ ਚੋਰ ਮੋਰੀਆਂ ਰਾਹੀਂ ਇਹ ਵਿਕਾਰ ਅੰਦਰ ਨੂੰ ਆਉਂਦੇ ਆ ਉਹ ਦਰਵਾਜੇ ਬੰਦ ਕਰ ਲੈ ਤੇ ਬਾਜੀ ਵਾਲੇ ਅਨਹਦ ਬਾਜੇ ਫਿਰ ਕਹਿੰਦੇ ਆਪੇ ਹੀ ਜਦੋਂ ਮੈਂ ਨੌ ਦਰਵਾਜੇ ਬੰਦ ਕੀਤੇ ਦਸਵਾਂ ਜਿਹੜਾ ਸੀ ਉਹ ਪ੍ਰਗਟ ਹੋ ਗਿਆ ਆਪੇ ਬਾਜੇ ਵੱਜ ਪਏ ਉੱਥੇ ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਭਾ ਕਰਿਆ, ਹਿਰਦਾ ਕਮਲ ਰੂਪੀ ਕੁੰਭ ਘਾਟ ਭਾਵ, ਕੁੰਭ ਕਹੀਏ ਘਾਟ ਨੂੰ, ਘੜੇ ਨੂੰ ਹਿਰਦਾ। ਸੋ ਜੋ ਸ਼ਕਾਮ ਕਰਮਾਂ ਰੂਪ ਜਲ ਨਾਲ ਭਰਿਆ ਹੋਇਆ ਸੀ, ਉਸ ਹਿਰਦੇ ਕਮਲ ਨੂੰ ਉਭਾ ਹੁੰਦਾ ਮੁੱਧਾ ਕਰਕੇ ਭਾਵ ਸੰਸਾਰ ਵਾਲੇ ਪਾਸਿਓਂ ਹਟਾ ਕੇ ਸਕਾਮ ਕਰਮਾਂ ਰੂਪੀ ਜਲ ਮੇਟਿਆ। ਸਕਾਮ ਕਰਮਾਂ ਦਾ ਜਲ ਮੇਟਿਆ ਹੁੰਦਾ, ਡੁੱਲ ਲਿਆ ਤਾਂ ਪਰਮੇਸ਼ਰ ਵਾਲੇ ਪਾਸੇ ਉਭਾ ਭਾਵ ਸਿੱਧਾ ਕਰ ਲਿਆ। ਵਸਤੂ ਅੰਦਰ ਵਸਤ ਸਮਾਵੈ ਜੇ ਦੂਜੀ ਹੋਵੇ ਪਾਸ, ਕਹਿੰਦੇ ਮੈਂ ਕੀ ਕੀਤਾ, ਜਿਹੜੀ ਅੰਦਰ ਵਸਤੂ ਸੀ ਉਹ ਕੱਢ ਦਿੱਤੀ ਪਹਿਲੀ। ਭਾਵ ਇਹ ਬੜਾ ਸੋਹਣਾ ਢੰਗ ਦੱਸਿਆ ਆਪਾਂ ਨੂੰ ਕਿ ਸੰਸਾਰ ਵਾਲੇ ਪਾਸਿਓਂ ਹਟਾ ਕੇ ਸਕਾਮ ਕਰਮਾਂ ਰੂਪੀ ਜਲ ਨੂੰ ਮੇਟਿਆ ਤੋਂ ਭਾਵ ਡੋਲ ਲਿਆ ਤਾਂ ਪਰਮੇਸ਼ਰ ਵਾਲੇ ਪਾਸੇ ਸਿੱਧਾ ਕਰ ਲਿਆ। ਸਕਾਮ ਕਰਮ ਵਾਲਾ ਭਾਂਡਾ ਡੋਲ ਕੇ ਸਿੱਧਾ ਕਰ ਲਿਆ, ਰੱਬ ਤੋਂ ਨਿਸ਼ਕਾਮ ਵਾਲੇ ਪਾਸੇ ਚੱਲ ਪਿਆ। ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ। ਕਬੀਰ ਜੀ ਫਰਮਾਉਂਦੇ ਗੁਰਾਂ ਦੀ ਕਿਰਪਾ ਦੁਆਰਾ ਸਿਵ ਵਾਸ਼ਨਾ ਨਾਸ ਕਰਕੇ ਮੈਂ ਜਾਨ ਦਾਸ ਨੇ ਤਾਂ ਸਵੈ ਸਰੂਪ ਨੂੰ ਜਾਣ ਲਿਆ। ਜਦੋਂ ਜਾਣ ਲਿਆ ਉਦੋਂ ਮੇਰਾ ਮਨ ਉਸ ਪਰਮਾਤਮਾ ਦੇ ਵਿੱਚ ਮੰਨ ਗਿਆ, ਵਾਹਿਗੁਰੂ ਦੀ ਉਸ ਵਕਤ ਕਿਰਪਾ ਹੋ ਗਈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਇਹ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ, ਸ਼ਰਵਣ ਕੀਤਾ ਬੜੇ ਪਿਆਰ ਦੇ ਨਾਲ, ਸਤਿਗੁਰੂ ਕਿਰਪਾ ਕਰਨ ਹਿਰਦੇ 'ਚ ਵਸੇ, ਜਿਸ ਕਰਕੇ ਸਾਡਾ ਵੀ ਜਨਮ ਮਰਨ ਕੱਟਿਆ ਜਾਵੇ। ਵਾਹਿਗੁਰੂ 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 ਵਾਹਿਗੁਰੂ।